ਪ੍ਰਭ ਕੀ ਉਸਤਤ ਕਰਹੋ ਸੰਤ ਮੀਤ
ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਜਿਸ ਦੀ ਕਥਾ ਆਪ ਜੀ ਨੇ ਲਗਾਤਾਰ ਸਰਵਣ ਕੀਤੀ ਹੈ ਅੱਜ ਅਖੀਰਲੀ ਅਸ਼ਟਪਦੀ ਦੇ ਚਾਰ ਪਦਾਂ ਦੀ ਕਥਾ ਹੋਣੀ ਹੈ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਵਿੱਚ ਨਿਰੰਕਾਰ ਕੀ ਹੈ ਗੁਰੂ ਕੀ ਹੈ ਨਾਮ ਕੀ ਹੈ ਸੰਤ ਕੌਣ ਹੈ ਬ੍ਰਹਮ ਗਿਆਨੀ ਕੌਣ ਹੈ ਸਾਧੂ ਕੌਣ ਹੈ ਵੈਸ਼ਨੋ ਕੌਣ ਹੈ ਪੰਡਿਤ ਕੌਣ ਹੈ ਜੋਗੀ ਕੌਣ ਹੈ ਐਸੇ ਸਾਰੇ ਵਿਚਾਰ ਆਪ ਇਸ ਪਾਵਨ ਬਾਣੀ ਵਿੱਚ ਦੱਸ ਆਏ ਨੇ ਅੱਜ ਸਾਨੂੰ ਹਦਾਇਤ ਕਰਦੇ ਨੇ ਉਹ ਹਦਾਇਤ ਕੀ ਹੈ ਸ਼ਬਦ ਹੈ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਇਹ ਦੁਨੀਆਂ ਦੇ ਲੋਕੋ ਮਿੱਤਰ ਸੰਤ ਸੱਜਣ ਸੰਤ ਉਹ ਸੰਤ ਜਿਹੜੇ ਨਿਰੰਕਾਰ ਤੱਕ ਪਹੁੰਚ ਗਏ ਨੇ ਜਿਨ੍ਹਾਂ ਬਾਰੇ ਆਪ ਜੀ ਨੇ ਬਚਨ ਕਹੇ ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆ ਆਪ ਉਚਾਰਨ ਕਰਦੇ ਨੇ ਕਿ ਉਹਨਾਂ ਨਾਲ ਮਿਲ ਕੇ ਰੱਬ ਦੀ ਉਸਤਤੀ ਕਰੋ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਐਸਾ ਨਹੀਂ ਹੈ ਕਿ ਗੁਰੂ ਸਾਹਿਬ ਸੰਤਾਂ ਨੂੰ ਇਹ ਗੱਲ ਕਹਿ ਰਹੇ ਨੇ ਕਿ ਰੱਬ ਦੀ ਉਸਤਤੀ ਕਰੋ ਜਿੱਥੇ ਸੰਤ ਦੀ ਗੱਲ ਆਉਂਦੀ ਹੈ ਉੱਥੇ ਆਪ ਜੀ ਦੇ ਐਸੇ ਬਚਨ ਨੇ ਕਿ ਸੰਤ ਹੈ ਚਰਨ ਮਾਥਾ ਮੇਰੋ ਪਾਉਤ ਅਨਕ ਵਾਰ ਸੰਤ ਹੈ ਡੰਡੌਤ ਸੰਤਾਂ ਦੇ ਚਰਨਾਂ 'ਤੇ ਮੇਰਾ ਮੱਥਾ ਚੁੱਕਿਆ ਰਹੇ ਅਤੇ ਮੈਂ ਅਨੇਕ ਵਾਰ ਸੰਤਾਂ ਨੂੰ ਡੰਡਾਵਤ ਪ੍ਰਣਾਮ ਕਰਦਾ ਡੰਡਾਵਤ ਪ੍ਰਣਾਮ ਹੁੰਦੀ ਡੰਡੇ ਵਾਂਗ ਲੰਬਿਆਂ ਪੈ ਕੇ ਨਮਸਕਾਰ ਕਰਨੀ ਤੋ ਆਪ ਇੱਥੇ ਸੰਤ ਨੂੰ ਨਹੀਂ ਕਹਿ ਰਹੇ ਕਿ ਤੁਸੀਂ ਰੱਬ ਦੀ ਉਸਤਤੀ ਕਰੋ ਬਲਕਿ ਸਾਨੂੰ ਇਹ ਗੱਲ ਕਹਿ ਰਹੇ ਨੇ ਕਿ ਸੰਤਾਂ ਦੇ ਨਾਲ ਮਿਲ ਕੇ ਰੱਬ ਦੀ ਉਸਤਤ ਕਰੋ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਅਤੇ ਉਸਤਤੀ ਕਰਨੀ ਕਿਵੇਂ ਹੈ ਇਹ ਢੰਗ ਵੀ ਦੱਸਦੇ ਨੇ ਅੱਜ ਦੇ ਯੁੱਗ ਵਿੱਚ ਮਨੁੱਖ ਕੁਝ ਕਰਨਾ ਨਹੀਂ ਚਾਹੁੰਦਾ ਜੇ ਕਦੇ ਰੱਬ ਦੀ ਗੱਲ ਆਈ ਹੈ ਤਾਂ ਇਹ ਐਸਾ ਕਹਿੰਦਾ ਕਿ ਕੋਈ ਸ਼ਾਰਟਕੱਟ ਰਸਤਾ ਦੱਸੋ ਜਿਸ ਨਾਲ ਜਲਦੀ ਮਿਲਿਆ ਜਾ ਸਕੇ ਬਹੁਤਾ ਕੁਝ ਕਰਨਾ ਨਾ ਪਏ ਅਤੇ ਰੱਬ ਮਿਲ ਜਾਏ ਇਹ ਮਨੁੱਖ ਦੀ ਵਿਚਾਰ ਹੈ ਮਿਲ ਸਕਦਾ ਹੈ ਰੱਬ ਬਹੁਤਾ ਕੁਝ ਕਰਨਾ ਨਹੀਂ ਪੈਂਦਾ ਇੱਕ ਹੀ ਗੱਲ ਪੱਲੇ ਬੰਨ ਲਓ ਕਿ ਆਪ ਗਵਾਈ ਹੈ ਤਾਂ ਸੋਹ ਪਾਈ ਹੈ ਔਰ ਕੈਸੀ ਚਤਰਾਏ ਆਪਾਂ ਗਵਾ ਸਕਦੇ ਹੋ ਤਾਂ ਮਿਲ ਸਕਦਾ ਹੈ। ਜਿੰਨੀ ਸੇਵਾ ਭਜਨ ਸਿਮਰਨ ਬੰਦਗੀ ਸੰਗਤ ਕਰਦੇ ਹੋ ਉਹ ਕੇਵਲ ਇਸ ਗੱਲ ਲਈ ਹੈ ਕਿ ਆਪਾਂ ਗੁਆਚ ਜਾਏ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਮਨੁੱਖ ਜ਼ਿੰਦਗੀ ਭਰ ਆਪੇ ਨੂੰ ਗੁਆਉਣ ਵਿੱਚ ਸਫਲ ਨਹੀਂ ਹੁੰਦਾ, ਬਲਕਿ ਜਿਵੇਂ ਜਿਵੇਂ ਆਪਾਂ ਗੁਆਉਣਾ ਚਾਹੁੰਦਾ ਹੈ ਉਵੇਂ ਉਵੇਂ ਇਹਦਾ ਆਪਾ ਹੋਰ ਬਣਦਾ ਜਾਂਦਾ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮਨ ਦੀ ਮੱਤ ਤਿਆਗ ਦਿਓ, ਅੱਜ ਹੀ ਮਿਲ ਜਾਏਗਾ। ਪਰ ਇਹ ਮਨੁੱਖ ਐਸਾ ਹੈ ਕਿ ਮਨ ਦੀ ਮੱਤ ਤਿਆਗਣ ਲਈ ਤਿਆਰ ਨਹੀਂ ਹੈ। ਇਹਦੇ ਮਨ ਦੀ ਮੱਤ ਇਹਨੂੰ ਨਿਰੰਕਾਰ ਤੋਂ ਵਿਛੋੜ ਕੇ ਰੱਖਦੀ। ਗੁਰੂ ਪਾਵਨ ਬਾਣੀ ਚ ਐਸੇ ਬਚਨ ਕਹਿੰਦਾ ਕਿ ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਫਿਰ ਗੁਰੂ ਦੀ ਮੱਤ ਲੈਣ ਲਈ ਤਿਆਰ ਨਹੀਂ ਹੈ। ਇਹ ਐਸੇ ਕਹਿੰਦਾ ਕਿ ਮੈਂ ਸਭ ਕੁਝ ਪਹਿਲਾਂ ਹੀ ਜਾਣਦਾ, ਮੈਨੂੰ ਬੜਾ ਪਤਾ ਹੈ, ਮੈਂ ਸਾਰੀ ਖੋਜ ਕੀਤੀ ਹੈ। ਹਾਲਾਂਕਿ ਇੰਨਾ ਝੂਠਾ ਹੈ, ਇਹਦੀ ਕੱਖ ਦੀ ਖੋਜ ਨਹੀਂ ਹੈ। ਜਿਹੜਾ ਬੰਦਾ ਆਪਣੇ ਸਰੀਰ ਨੂੰ ਨਹੀਂ ਜਾਣ ਸਕਿਆ, ਨਿਰੰਕਾਰ ਨੂੰ ਕੀ ਜਾਣੇਗਾ। ਜੇ ਭੁੱਖ ਲੱਗੀ ਭੋਜਨ ਕਰ ਲਿਆ, ਨੀਂਦ ਆਈ ਸੌਂ ਗਿਆ, ਦਿਨ ਭਰ ਧੰਦਿਆਂ 'ਚ ਖਚਤ ਰਿਹਾ, ਪੁੱਤਰ ਧੀਆਂ ਸਾਖ ਸੰਬੰਧੀਆਂ ਦੇ ਮੋਹ ਵਿੱਚ ਪੈ ਕੇ ਤ੍ਰਿਸ਼ਨਾ ਦੀ ਅੱਗ ਵਿੱਚ ਸਾਰੀ ਉਮਰ ਸੜਦਾ ਰਿਹਾ, ਉਹਨੇ ਨਿਰੰਕਾਰ ਨੂੰ ਕੀ ਯਾਦ ਕਰਨਾ ਹੈ। ਉਹ ਕਦੇ ਆਪਣੇ ਮਨ ਦੀ ਮੱਤ ਤਿਆਗਣ ਲਈ ਤਿਆਰ ਨਹੀਂ ਹੋਵੇਗਾ, ਬਲਕਿ ਉਹ ਆਪਣੇ ਮਨ ਦੀ ਮੱਤ ਨੂੰ ਹਮੇਸ਼ਾ ਅੱਗੇ ਰੱਖੇਗਾ। ਤੁਸੀਂ ਦੇਖਦੇ ਹੋ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹੈ ਉਹ ਵਾਰ ਵਾਰ ਇੱਕੋ ਹੀ ਗੱਲ ਕਹਿੰਦਾ ਕਿ ਮੇਰੀ ਉਮਰ ਲੰਘ ਗਈ ਹੈ। ਕਰਦੇ ਉਹਨੂੰ ਆਪਣੀ ਵੱਡੀ ਉਮਰ ਦਾ ਹੀ ਮਾਣ ਹੈ। ਉਹ ਕਹਿੰਦਾ ਮੈਂ ਨਹੀਂ ਜਾਣਦਾ, ਸਾਡੀ ਸਾਰੀ ਉਮਰ ਇਸ ਕੰਮ 'ਚ ਲੰਘ ਗਈ। ਉਹ ਹਉਮੈ ਦਿਨੋਂ ਦਿਨ ਵੱਧਦੀ ਜਾਂਦੀ ਹੈ, ਹਉਮੈ ਪਿੱਛਾ ਨਹੀਂ ਛੱਡਦੀ, ਇਹ ਨਿਰੰਕਾਰ ਨੂੰ ਮਿਲ ਨਹੀਂ ਸਕਦਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਪਿਆਰੇ ਸੰਤ ਜਨਾਂ ਨਾਲ ਮਿਲ ਕੇ ਪ੍ਰਭੂ ਦੀ ਉਸਤਤ ਕਰੋ, ਉਸਤਤੀ ਉਹਦੇ ਗੁਣ ਗਾਓ। ਔਰ ਫਿਰ ਕਰੋ ਵੀ ਕੈਸੇ, ਸਾਵਧਾਨ। ਜਿਵੇਂ ਕਦੇ ਨੋਟ ਗਿਣਦੇ ਹੋ ਨਾ, ਬਹੁਤ ਸਾਰੇ ਨੋਟ ਅੱਗੇ ਪਏ ਹੋਣ, ਉਹਨਾਂ ਦੀ ਗਿਣਤੀ ਕਰਨੀ ਹੋਏ ਤਾਂ ਬੜੀ ਬਿਰਤੀ ਇਕਾਗਰ ਹੋ ਜਾਂਦੀ। ਨੋਟਾਂ ਦਾ ਹਿਸਾਬ ਕਰਨਾ ਹੋਏ, ਵਹੀਆਂ ਪਾਸ ਪਈਆਂ ਹੋਣ, ਫਿਰ ਧਿਆਨ ਇੱਧਰ ਉੱਧਰ ਨਹੀਂ ਜਾਣ ਦਿੰਦਾ ਜੇ ਕਿਤੇ ਗਲਤੀ ਨਾ ਹੋ ਜਾਏ। ਇਵੇਂ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਨਿਰੰਕਾਰ ਦੀ ਉਸਤਤ ਕਰਨੀ ਹੈ ਫਿਰ ਸਾਵਧਾਨ ਹੋ ਕੇ ਕਰ। ਸਾਵਧਾਨ, ਏਕਾਗਰ ਚੀਤ, ਆਪਣੇ ਚਿੱਤ ਨੂੰ ਇਕਾਗਰ ਕਰ ਲੈ। ਅਰੇ ਇੰਨਾ ਸਾਵਧਾਨ ਹੋ ਜਾ ਕਿ ਤੇਰਾ ਧਿਆਨ ਕਿਸੇ ਪਾਸੇ ਨਾ ਜਾਏ। ਜਦੋਂ ਧਿਆਨ ਰੁਕ ਗਿਆ ਨਾ, ਮਨ ਦੌੜਨ ਤੋਂ ਰੁਕ ਗਿਆ, ਉਦੋਂ ਇਹ ਸਮਝ ਲਿਓ ਕਿ ਰੱਬ ਦੀ ਉਸਤਤੀ ਅਸੀਂ ਸਾਵਧਾਨ ਹੋ ਕੇ ਕਰਦੇ ਹਾਂ। ਜਿੰਨੀ ਦੇਰ ਧਿਆਨ ਰੁਕਦਾ ਨਹੀਂ, ਦੌੜ ਜਾਂਦਾ ਮਨ, ਉਨੀ ਦੇਰ ਤੁਹਾਨੂੰ ਇਹ ਮੰਨਣਾ ਪਏਗਾ ਕਿ ਰੱਬ ਦੀ ਉਸਤਤੀ ਤਾਂ ਕਰਦੇ ਹਾਂ ਪਰ ਢਿੱਲੇ ਢੱਲੇ ਕਰਦੇ ਹਾਂ, ਸਾਵਧਾਨ ਹੋ ਕੇ ਨਹੀਂ ਕਰ ਰਹੇ। ਜੇ ਕਦੇ ਦੇਖਿਆ ਬੀਬੀਆਂ ਪ੍ਰਸ਼ਾਦੇ ਵੀ ਪਕਾਉਂਦੀਆਂ ਨੇ ਅਤੇ ਜੇ ਉਹ ਸਾਵਧਾਨ ਨਾ ਹੋਣ ਤਾਂ ਹੱਥ ਸੜ ਜਾਏ, ਤਵੇ 'ਤੇ ਇੱਧਰ ਉੱਧਰ ਹੱਥ ਲਾ ਬੈਠਣ, ਹੱਥ ਜਲ ਜਾਏ। ਬੜੀ ਹੁਸ਼ਿਆਰੀ ਨਾਲ ਇਕਾਗਰਤਾ ਨਾਲ ਪਕਾਉਂਦੀਆਂ ਨੇ। ਮਕਾਨ ਬਣਾਉਣ ਵਾਲੇ, ਬਿਲਡਿੰਗ ਬਣਾਉਣ ਵਾਲੇ ਲੋਕ ਜਦੋਂ ਇੰਨੀਆਂ ਇੰਨੀਆਂ ਉੱਚੀਆਂ ਬਿਲਡਿੰਗਾਂ ਬਣਾਉਂਦੇ ਨੇ ਉਹ ਇਕਾਗਰ ਹੋ ਜਾਂਦੇ ਨੇ। ਜਿਵੇਂ ਜਿਵੇਂ ਬਿਲਡਿੰਗ ਉੱਚੀ ਹੁੰਦੀ ਜਾਂਦੀ ਉਵੇਂ ਉਵੇਂ ਉਹਨਾਂ ਦਾ ਧਿਆਨ ਬਿਲਕੁਲ ਇਕਾਗਰ ਹੋ ਜਾਂਦਾ, ਕਿਤੇ ਪੈਰ ਫਿਸਲ ਕੇ ਗਿਰ ਨਾ ਜਾਈਏ, ਡਿੱਗ ਕੇ ਮੌਤ ਨਾ ਹੋ ਜਾਏ। ਰੱਬ ਦੀ ਉਸਤਤੀ ਇਉਂ ਕਰਨੀ ਹੈ ਕਿ ਕਦੇ ਇਸ ਜਨਮ ਵਿੱਚ ਉਸਤਤ ਕਰਦਿਆਂ ਪੈਰ ਫਿਸਲ ਨਾ ਜਾਏ, ਅਤੇ ਮੁੜ ਕੇ ਫਿਰ ਪੌੜੀ ਛੁੜਕੀ ਫਿਰ ਹੱਥ ਨਾ ਆਵੇ। ਅਹਿਲਾ ਜਨਮ ਗਵਾਇਆ, ਇਹ ਮਨੁੱਖਾ ਜਨਮ ਵਿਅਰਥ ਚਲਿਆ ਜਾਏਗਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਰੱਬ ਦੀ ਉਸਤਤੀ ਕਰਨੀ ਹੈ ਤਾਂ ਫਿਰ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਏਕਾਗਰ ਮਨ ਹੋ ਕੇ ਆਪਣੇ ਮਨ ਨੂੰ ਇੱਕ ਨਾਲ ਜੋੜ ਕੇ ਫਿਰ ਤੂੰ ਰੱਬ ਦੀ ਉਸਤਤੀ ਕਰ ਰੱਬ ਦੇ ਪਿਆਰਿਆਂ ਨਾਲ ਮਿਲ ਕੇ। ਅਗਲੀ ਪੰਕਤੀ 'ਚ ਕਹਿ ਰਹੇ ਹਨ,
ਸੁਖਮਣੀ ਸਹਿਜ ਗੋਬਿੰਦ ਗੁਣ ਨਾਮ।
ਹੁਣ ਆਪ ਇਸ ਬਾਣੀ ਬਾਰੇ ਦੱਸਦੇ ਨੇ। ਇਹ ਬਾਣੀ ਸੁਖਮਣੀ, ਸੁੱਖਾਂ ਦੀ ਮਣੀ ਹੈ, ਜਿਵੇਂ ਮਣੀ ਪ੍ਰਕਾਸ਼ ਕਰਦੀ ਹੈ, ਐਵੇਂ ਇਹ ਬਾਣੀ ਨੂੰ ਵੀ ਪੜ੍ਹੋਗੇ ਤਾਂ ਅੰਦਰ ਪ੍ਰਕਾਸ਼ ਹੋ ਜਾਏਗਾ। ਸੁਖਮਣੀ ਮਨ ਨੂੰ ਸੁੱਖ ਦੇਣ ਵਾਲੀ ਹੈ। ਇਸ ਸੁਖਮਣੀ ਵਿੱਚ ਹੈ ਕਿ ਸਹਿਜ ਰੱਬ ਦਾ ਗਿਆਨ ਹੈ। ਸੁਖਮਣੀ ਸਹਿਜ ਗੋਬਿੰਦ ਗੁਣ, ਈਸ਼ਵਰ ਦੇ ਗੁਣ ਇਸ ਸੁਖਮਣੀ ਵਿੱਚ ਕਹੇ ਨੇ। ਤੇ ਚੌਥੀ ਗੱਲ ਇਸ ਵਿੱਚ ਕੀ ਹੈ, ਈਸ਼ਵਰ ਦਾ ਨਾਮ ਹੈ। ਨਾਮ ਦੀ ਮਹਿਮਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਬਾਣੀ ਵਿੱਚ ਗਾਈ ਹੈ। ਸੁਖਮਣੀ ਸਹਿਜ ਗੋਬਿੰਦ ਗੁਣ ਨਾਮ, ਸੁਖਮਣੀ ਪੜ੍ਹਨ ਵਾਲੇ ਨੂੰ ਰੱਬ ਦਾ ਗਿਆਨ ਹੋ ਜਾਂਦਾ, ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਈਸ਼ਵਰ ਦੇ ਗੁਣਾਂ ਤੋਂ ਜਾਣੂ ਹੋ ਜਾਂਦਾ ਹੈ, ਨਾਮ ਉਹਦੇ ਅੰਦਰੋਂ ਪ੍ਰਗਟ ਹੋ ਜਾਂਦਾ, ਈਸ਼ਵਰ ਪ੍ਰਗਟ ਹੋ ਜਾਂਦਾ ਹੈ। ਅਤੇ ਇਹ ਸੁਖਮਣੀ ਲਈ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਜਿਸ ਮਨ ਬਸੈ ਸੋ ਹੋਤ ਨਿਧਾਨ।
ਜਿਸ ਦੇ ਮਨ ਵਿੱਚ ਇਹ ਸੁਖਮਣੀ ਵਸ ਜਾਂਦੀ ਹੈ ਉਹ ਵਿਅਕਤੀ ਖੁਦ ਗੁਣਾਂ ਦਾ ਖਜ਼ਾਨਾ ਹੋ ਜਾਂਦਾ, ਈਸ਼ਵਰ ਦੇ ਸਾਰੇ ਗੁਣ ਉਸ ਬੰਦੇ ਵਿੱਚ ਆ ਕੇ ਸਮਾ ਜਾਂਦੇ ਨੇ। ਜਿਹਦੇ ਹਿਰਦੇ ਵਿੱਚ ਸੁਖਮਣੀ ਦਾ ਨਿਵਾਸ ਹੋ ਜਾਏ, ਤੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸੋਹੋਤ ਨਿਧਾਨ, ਉਹ ਖਜ਼ਾਨਾ ਬਣ ਜਾਂਦਾ ਗੁਣਾਂ ਦਾ ਜਿਹਦੇ ਹਿਰਦੇ ਵਿੱਚ ਸੁਖਮਣੀ ਵਸ ਜਾਏ। ਅਗਲੀ ਪੰਕਤੀ 'ਚ ਕਹਿੰਦੇ ਨੇ,
ਸਰਬ ਇੱਛਾ ਤਾਂ ਕੀ ਪੂਰਨ ਹੋਏ।
ਗੱਜ ਕੇ ਆਖੋ ਸਤਨਾਮ। ਸੁਖਮਣੀ ਸਾਹਿਬ ਦਾ ਪਾਠ ਕਰਨ ਨਾਲ ਕੋਈ ਮਨ ਦੀ ਤੁਹਾਡੀ ਇੱਛਾ ਹੈ, ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਸੁਖਮਣੀ ਪੜ੍ਹਨ ਵਾਲੇ ਦੀ ਹਰ ਇੱਛਾ ਪੂਰੀ ਹੋਏਗੀ। ਸਰਬ ਇੱਛਾ ਤਾਂ ਕਿ ਪੂਰਨ ਹੋਏ। ਅਗਲੀ ਪੰਕਤੀ 'ਚ ਦੱਸ ਰਹੇ ਹਨ,
ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।
ਉਹ ਸਾਰੇ ਪੁਰਖਾਂ ਵਿੱਚੋਂ ਪ੍ਰਧਾਨ ਮੁਖੀ ਮੰਨਿਆ ਜਾਏਗਾ, ਤੇ ਸਾਰੇ ਲੋਏ ਲੋਕਾਂ ਵਿੱਚ ਸੁਖਮਣੀ ਸਾਹਿਬ ਪੜ੍ਹਨ ਵਾਲਾ ਪ੍ਰਗਟ ਹੋ ਜਾਏਗਾ। ਸਾਡੇ ਅੰਮ੍ਰਿਤਸਰ ਵਿੱਚ ਹੁੰਦੇ ਸਨ ਭਾਈ ਸਾਹਿਬ, ਭਾਈ ਮਨੀ ਸਿੰਘ ਜੀ, ਘਿਓ ਦਾ ਵਪਾਰ ਕਰਦੇ ਸਨ। ਅੰਮ੍ਰਿਤ ਵੇਲੇ ਆ ਕੇ ਦਰਬਾਰ ਸਾਹਿਬ ਦੇ ਕਵਾੜ ਖੁੱਲ੍ਹਣ ਤੋਂ ਪਹਿਲਾਂ ਬਾਹਰ ਬੈਠ ਕੇ ਨਿਤਾ ਪ੍ਰਤੀ ਸੁਖਮਣੀ ਸਾਹਿਬ ਦਾ ਪਾਠ ਕਰਦੇ ਸਨ। और उन्होंने अपने इस नियम नूं अपने जीवन विच पूरे 35-40 साल निभाया। नित करों आना अमृत वेले दरबार साहब के कवाड़ खुलन तो पहला बैठ के पाठ करना, सिख संगत ने नाल बोलना पाठ करना और इना रंग बनना, उधरों पाठ की समाप्ति होनी, उधरों दरबार साहब के कवाड़ खुलने। तो भाई साहब भाई मनी सिंह जी घ्यो वाले करके सदींदे सन, बड़ी निरंकार की बख्शिश ही उन्होंने सारे अमृतसर के लोग उन्होंने जानने लग पे। अज भी अमृतसर की धरती से गुरमुख प्यारे कैसे हैं भाई साहब भाई हरभजन सिंह जी, जिन्हां ते गुरु साहब की अपार बख्शिश है। वह छोटी उम्र विच सन ते श्रीमान संत बाबा उत्तम सिंह जी महाराज जेड़े डेरा संत अमीर सिंह जी दे बड़ा लंबा समा महंत की पदवी ते रहे, संत बाबा शाम सिंह जी नाल जिन्हां ने साइड ते बैठ के सरंदा लैके 70 साल लगातार अमृत वेले आसा दीवार दा त्रिपहरे दी चौंकी दा कीर्तन कीता। कोई तनखा नहीं, कोई गरज नहीं, बस इन्नी गरज है कि उसके गुण गाए जान। ते भाई साहब भाई हरभजन सिंह जी रोजाना आके संत महाराज जी नूं एक पाठ सुखमनी साहब दा सुना दे। ते संत महाराज जी आप सारा दिन सुखमनी पढ़ते रहेंदे। एक दिन कहिंदे भजन सिया प्रशादा एक वेले खाना कि दो वेले खाना है? महाराज दो वेले छकदा। ते कहण लगे फिर सानू क्यों एक वेले छकाना है, सानू भी दो वेले छकाया कर। तो बच्चे सन मन में आया कि मैं तो कदे प्रशादा छकाया ही नहीं। महाराज मैं तो कदे प्रशादा छकाया नहीं तुहानू। कहन लगे तू रोजाना सुखमनी साहब एक वेले सुना के जाना ना, उही साड़ी खुराक है, अज तो दो वेले छकाया कर। ते जिन्नी देर तक संत महाराज संत उत्तम सिंह जी का शरीर रहा, भाई हरभजन सिंह जी दो पाठ सुखमनी साहब दे उन्हां रोजाना सुनांदे रहे। और इस समय उन्होंने ऐसी निरंकार की बख्शिश है कि 24 घंटे चो एक श्वास भी उन्होंने खाली नहीं जाता। 24 घंटे सुखमनी साहब का पाठ करते हैं। संत महाराज संत कृपाल सिंह जी जेड़े दास तो पहला टकसाल की सेवा निभाते सन, महाराज जी का शरीर शांत हो गया। रात दे 11 बजे महाराज जी दे शरीर नू लिया के डेरे विच थले छोटा हाल सी उदे विच टका दिता गया। ते भाई साहब भाई हरभजन सिंह जी ने आके चौंकड़ा मार के पाठ शुरू कर दिता रात दे 11 बजे। दूसरे दिन शाम नू 4 बजे संस्कार लई तैयारी कीती। रात दे 11 बजे तो लैके दूसरे दिन 4 बजे तक बैठ के एको ही सुर विच पाठ करदे रहे सुखमनी साहब दा। ऐसी निरंकार दी उन्हां ते बख्शिश है। जे तुसां कह दिता भाई साहब जी मेरा शरीर ढिला है ते तुहाडे कोल बैठ के बह जा सुखमनी साहब दा पाठ सुन तो ठीक हो जाएगा। जे किसी ने कहता साड़ी माता बीमार है वह दरबार साहब नहीं जा सकती, चंगा मैं तुहाडे घर आके पाठ सुनावांगा। ते सारा दिन इउं बिना किसी लोभ दे बिना किसी लालच दे बच्चों के कारोबार बड़े ने, महाराज की बख्शिश है, अपनियां फैक्ट्रियां ने दुकानां ने, पर फिर भी रब दे रंग विच रंगे हुए वह भाई हरभजन सिंह अद्धी अद्धी रात जाके ਕਿਤੇ 12-1 ਵਜੇ ਘਰ ਜਾਂਦੇ ਨੇ ਅਤੇ ਜਿੱਥੋਂ ਕਿ ਤੁਸੀਂ ਕਹਿਤਾ ਪ੍ਰਸ਼ਾਦਾ ਛਕਲਾ ਤਾਂ ਨਹੀਂ ਛਕਣਾ, ਆਪਣੇ ਘਰ ਜਾ ਕੇ ਥੋੜ੍ਹਾ ਪਾਉਣਾ ਹੈ, ਉਹ ਵੀ ਨਿਰਵਾਹ ਮਾਤਰ ਬਹੁਤ ਘੱਟ ਛਕਦੇ ਨੇ। ਅਤੇ ਦਿਨ ਰਾਤ ਹੀ ਗੁਰੂ ਸਾਹਿਬ ਦਾ ਵਚਨ ਜਿਵੇਂ ਹੈ ਕਿ ਜਿਹਨਾਂ ਗੁਰਬਾਣੀ ਆਧਾਰ ਹੈ ਅੰਮ੍ਰਿਤ ਛਕ ਛਕੇ, ਉਹਨਾਂ ਦਾ ਬਾਣੀ ਆਧਾਰ ਹੈ, ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੈ ਉਹਨਾਂ 'ਤੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਇੱਥੇ ਵਚਨ ਕਰਦੇ ਨੇ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਵਾਲਾ ਪ੍ਰਧਾਨ ਪੁਰਖ ਦੂਸਰਿਆਂ ਪੁਰਖਾਂ 'ਚੋਂ ਮੁਖੀ ਹੋ ਜਾਏਗਾ, ਪ੍ਰਗਟ ਸਭ ਲੋਏ ਸਾਰੇ ਲੋਕਾਂ ਵਿੱਚ ਪ੍ਰਗਟ ਹੋ ਜਾਏਗਾ ਉਹ ਇਸ ਬਾਣੀ ਨੂੰ ਪੜ੍ਹਨ ਕਰਕੇ।
ਸਭ ਤੇ ਊਚ ਪਾਏ ਅਸਥਾਨ,
ਉਹਨੂੰ ਫਿਰ ਸਾਰਿਆਂ ਤੋਂ ਉੱਚਾ ਅਸਥਾਨ ਪ੍ਰਾਪਤ ਹੋਏਗਾ, ਈਸ਼ਵਰ ਦੀ ਦਰਗਾਹ ਵਿੱਚ ਉਹਦਾ ਸਤਿਕਾਰ ਹੋਏਗਾ, ਜਸ ਹੋਏਗਾ। ਪਿਆਰਿਓ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਦੀ ਇੱਕ ਘਟਨਾ ਹੈ ਕਿ ਇੱਕ ਸਿੱਖ ਸੁਖਮਨੀ ਸਾਹਿਬ ਦਾ ਪਾਠ ਜੋ ਦਿਨ ਰਾਤ ਕਰਦਾ ਸੀ, ਐਵੇਂ ਕੁਝ ਸਿੱਖਾਂ ਨੇ ਇਕੱਠੇ ਹੋ ਕੇ ਝੂਠੀ ਉਸ 'ਤੇ ਤੋਹਮਤ ਲਾ ਕੇ ਸਤਿਗੁਰੂ ਕੋਲ ਸ਼ਿਕਾਇਤ ਕਰ ਦਿੱਤੀ। ਸਾਹਿਬ ਸਤਿਗੁਰੂ ਪਾਤਸ਼ਾਹ ਅੰਤਰਜਾਮੀ ਸਨ, ਉਹ ਜਾਣਦੇ ਸਨ ਕਿ ਉਹ ਸਿੱਖ ਐਸਾ ਨਹੀਂ ਹੈ। ਉਸ ਸਿੱਖ ਦੇ ਪ੍ਰਤਾਪ ਨੂੰ ਪ੍ਰਗਟ ਕਰਨ ਲਈ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਉਹਨੂੰ ਪਾਸ ਬੁਲਾਇਆ, ਕਹਿਣ ਲੱਗੇ ਭਾਈ ਤੇਰੀ ਸ਼ਿਕਾਇਤ ਕੀਤੀ ਹੈ ਇਹਨਾਂ ਨੇ, ਇਹਦੀ ਸਜ਼ਾ ਤੈਨੂੰ ਮਿਲੇਗੀ। ਮਹਾਰਾਜ, ਜੋ ਆਪ ਦੀ ਇੱਛਾ ਹੈ। ਕਹਿਣ ਲੱਗੇ ਇੱਥੇ ਖੜਾ ਹੋ ਜਾ, ਅਤੇ ਸਿੱਖਾਂ ਨੂੰ ਕਹਿਣ ਲੱਗੇ ਇਹਦੇ ਆਲੇ ਦੁਆਲੇ ਕੰਧ ਕਰ ਦਿਓ। ਉਹ ਖੜਾ ਹੋ ਗਿਆ, ਸਿੱਖਾਂ ਆਲੇ ਦੁਆਲੇ ਉਹਦੇ ਕੰਧ ਕਰ ਦਿੱਤੀ, ਸਿਰ ਤੋਂ ਉੱਪਰ ਕੰਧ ਲੰਘ ਗਈ। ਉਹ ਬਾਣੀ ਦਾ ਪਾਠ ਕਰਦਾ ਰਿਹਾ। ਜਦੋਂ ਕੰਧ ਬਹੁਤ ਉੱਚੀ ਚਲੀ ਗਈ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਰਾਤ ਲੰਘ ਗਈ, ਕਹਿਣ ਲੱਗੇ ਹੁਣ ਉਹ ਕਰੋ, ਕੰਨਾ ਢਾ ਦਿਓ, ਉਹਦੇ ਸਰੀਰ ਨੂੰ ਵਿੱਚੋਂ ਕੱਢੋ ਅਤੇ ਉਹਦਾ ਅੰਤਿਮ ਸੰਸਕਾਰ ਕਰ ਦਿਓ, ਉਹ ਮਰ ਗਿਆ ਹੋਵੇਗਾ। ਦੂਸਰੇ ਦਿਨ ਜਦੋਂ ਕੰਨਾ ਢਾਈਆਂ ਤੇ ਉਹ ਸਿੱਖ ਲੱਭਿਆ ਨਹੀਂ ਵਿੱਚੋਂ, ਉਹਦਾ ਸਰੀਰ ਨਹੀਂ ਮਿਲਿਆ। ਸਿੱਖਾਂ ਸਵਾਲ ਕੀਤਾ, ਸਤਿਗੁਰੂ ਪਾਤਸ਼ਾਹ ਨੱਠ ਤਾਂ ਨਹੀਂ ਗਿਆ? ਮਹਾਰਾਜ ਪਾਤਸ਼ਾਹ ਕਹਿੰਦੇ ਨਹੀਂ, ਨੱਠਿਆ ਨਹੀਂ, ਉਹ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਾ ਵਿਅਕਤੀ ਸੀ, ਉਹ ਸਮੇਤ ਸਰੀਰ ਦੇ ਨਿਰੰਕਾਰ ਦੇ ਦੇਸ਼ ਚਲਿਆ ਗਿਆ। ਇਸ ਬਾਣੀ ਵਿੱਚ ਇਤਨੀ ਸ਼ਕਤੀ ਹੈ। ਸਭ ਤੇ ਊਚ ਪਾਏ ਅਸਥਾਨ, ਤੇ ਫਿਰ ਹੁੰਦਾ ਕੀ ਹੈ ਅਗਲੀ ਪੰਕਤੀ 'ਚ ਦੱਸਦੇ ਹਨ।
ਮੋਹਰ ਨਾ ਹੋਵੇ ਆਵਣ ਜਾਣ,
ਮੁੜ ਕੇ ਉਸਦਾ ਸੰਸਾਰ 'ਤੇ ਆਉਣਾ ਨਹੀਂ ਹੁੰਦਾ, ਨਾ ਉਹ ਜਨਮ ਲੈ ਕੇ ਆਉਂਦਾ ਹੈ ਇਸ ਬਾਣੀ ਨੂੰ ਪੜ੍ਹਨ ਵਾਲਾ, ਅਤੇ ਨਾ ਮਰ ਕੇ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਦੇ ਪਾਸ ਇੱਕ ਬੈਰਾਗੀ ਸਾਧੂ ਆਇਆ ਜਿਸ ਦਾ ਨਾਮ ਗੋਪਾਲ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰੂ ਆਪ ਬਖਸ਼ਿਸ਼ ਕਰੋ, ਮੈਨੂੰ ਅੰਮ੍ਰਿਤ ਛਕਾ ਦਿਓ। ਗੁਰੂ ਸਾਹਿਬ ਕਹਿਣ ਲੱਗੇ, ਗੋਪਾਲ ਜੀ, ਮੈਂ ਤੁਹਾਡੇ 'ਤੇ ਬੜਾ ਪ੍ਰਸੰਨ ਹਾਂ, ਤੁਸੀਂ ਇਸ ਬੈਰਾਗੀ ਭੇਖ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕਰੋ। ਕਹਿਣ ਲੱਗਾ ਸਤਿਵਚਨ। ਅਤੇ ਫਿਰ ਉਸ ਮਹਾਂਪੁਰਸ਼ ਬਾਬਾ ਗੋਪਾਲ ਜੀ ਨੇ ਪਾਕਿਸਤਾਨ ਜ਼ਿਲ੍ਹਾ ਝੰਗ ਵਿੱਚ ਕੋਟ ਈਸੇ ਸ਼ਾਹ ਵਿੱਚ ਆਪਣਾ ਟਿਕਾਣਾ ਬਣਾਇਆ, ਡੇਰਾ ਬਣਾ ਲਿਆ, ਉੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਦੇ। ਭੇਖ ਵੈਰਾਗੀਆਂ ਵਾਲਾ ਹੈ, ਦਿਨ ਰਾਤ ਨਾਮ ਜਪਦੇ ਤ੍ਰੈਕਾਲ ਦਰਸ਼ੀ ਬ੍ਰਹਮ ਗਿਆਨੀ ਹੋ ਗਏ। ਇੱਕ ਦਿਨ ਸਿੱਖ ਸੰਗਤਾਂ ਬੈਠੀਆਂ ਨੇ, ते आप कहने लगे वाह 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 भला भाई भला भला। ते संगता पूछे महाराज की कह रहे हो? कहने लगे वो जरा फलाना सपड़ा महाजन है उन्हें अपने नौकर नू बुलो पिंड पैंदा दरिया लंघ के जाना पैंदा है। कहते बुलो तूड़ी लैन भेजा सी ते उनू तूड़ी चो सप लड़ गया। यह कहा जाता है हिंदू धर्म के ग्रंथा में कि जेड़े व्यक्ति की मौत सप लड़के हो जाए उनू मुक्ति नहीं मिलती। वो व्यक्ति सप लड़के मरिया पर नेता प्रति सुखमनी साहब का पाठ कर रहा सी। कहन लगे हुण वो विमान विच बैठ के जा रहा है ते मैं जो तकिया ना मैं क्या भाई भला 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 वाह भाई वाह। ये बाणी पढ़ के अपने मनुखा जन्म का लाहा खट के गया है ये मुक्त हो गया है। तो सतगुरु पातशाह पावन बाणी च कहिंदे ने सुखमनी साहब का पाठ करन वाले का संसार ते आना जाना नहीं हुंदा बाहर ना होवे आवन जान। अगली पंक्ति च कह रहे हैं
हर तन खाट चले जन सोए।
इस पावन बाणी नूं पढ़न वाला नाम रूपी धन नूं खट के संसार तो जाएगा क्योंकि गुरु अर्जन देव साहब जी दे ऐसे वचन ने कि जेड़ा सिख सिख नहीं कोई व्यक्ति एकाग्र मन होकर सुखमनी साहब का एक पाठ रोजाना करेगा उदे 24,000 श्वास सफले हो जाएंगे। हर श्वास नाल वाहिगुरु 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 कहण दा फल उसनूं प्राप्त होएगा जेड़ा एकाग्र मन होकर सुखमनी साहब का पाठ करेगा। ओ नाम रूपी धन नूं खट के संसार तो जाएगा। सतगुरु जी कह रहे हैं भाई
नानक जिस है प्राप्त होए।
जिस नूं ए सुखमनी प्राप्त हो जाए जो इस नाल जुड़ जाए अंदरों जुड़ जाए ओ नाम रूपी धन नूं खट के इस संसार तो जाएगा।
खेम शांत रिद नव निद
गज के आखो सतनाम सेवा। इस पवित्र बाणी नू पढ़न वाले दी खेम रखिया निरंकार करेगा। इस पावन बाणी नू पढ़न वाले नू शांति मिलेगी। सुखमनी साहब जी दी पवित्र बाणी नू पढ़न वाले नू रिद्धियां प्राप्त हो जाणगियां। रिद्धियां रिधि हुंदी है कि थोड़ी वस्तु लंगर दी नूं अनेकां लोगां विच वरता देना उहनूं रिधि कहिंदे। जिवें चावल दे दो दाणे भी देग विच रह जाण उहदे उत्ते कपड़ा पा देना ते उहदे विचों कढ़ कढ़ के बाल्टियां भर भर वरताई जाणियां पर राशन मुकणा ना इहनूं कहिंदे ने रिधि। रिधियां होईआं बणाईआं होईआं लंगर दीआं चीज़ां खत्म ना होनिया वरतांदिया वह प्राप्त हो जाती है। ऐसी शक्ति धन गुरु पातशाह जी कहते खेम सांत रिद नव निध नौ तरह के खजाने मने गए ने। वो नवनिधियां भी उसनों प्राप्त हो जाए जरा सुखमनी साहब का पाठ करेगा। सतगुरु जी कहते हैं
बुद्ध ज्ञान सर्वतः सिद्ध।
ओदी बुद्धि ज्ञान वाली हो जाएगी विवेक बुद्धि रब नू जानन वाली बुद्धि। ते धन गुरु पातशाह जी कहते हैं सारिया सिद्धियां उसनू प्राप्त हो जाएगियां। कोई दुनिया का कार्य उसका ऐसा नहीं जिन्हों वो कर ना सके। एक गल याद रखियो रिधियां सिद्धियां ते नवनिधियां जेड़ा बंदा इन्हां विच फस जाए वह मुक्त नहीं हो सकता। इन्हां तो अगे लंघना पेगा। क्योंकि ये सारिया नाम दिया दासियां हैं। रिद्ध सिद्ध नाम है की दासी, नाम निधि 18 सिद्धि पिछे लगियां फिर है, जो हर हृदय सदा बसाए। तो साहब श्री गुरु अर्जन देव पातशाह कहते हैं कि बुद्धि ज्ञान वाली हो जाएगी, अते सारिया सिद्धियां उस बंदे नु प्राप्त हो जाएगियां जेड़ा श्री सुखमनी साहब दा पाठ करेगा, इस पावन बाणी नु पढ़ेगा। अगलियां पंक्तियां च कहते हैं,
विद्या तप योग प्रभ ध्यान।
ओनू जेड़ी 14 प्रकार की विद्या मनी गई है उस विद्या विच निपुण हो जाएगा, तप करन दी उसनू लोड़ नहीं, इस पावन बाणी नाप नू पढ़न नाल उनू तप दा फल प्राप्त होएगा, जोग ईश्वर नाल जुड़ना पाएगा, अकाल पुरख वाहिगुरु विच उसका ध्यान जुड़ेगा, ईश्वर उसके ध्यान विच समा जाएगा। सतगुरु पातशाह कहते विद्या तप योग प्रभ ध्यान। अगली पंक्ति च कहते हैं,
ज्ञान श्रेष्ठ उत्तम स्नान।
सुखमनी साहब का पाठ करने वाले नू श्रेष्ठ ज्ञान प्राप्त होएगा, रब का ज्ञान, ब्रह्म का ज्ञान। उत्तम स्नान 68 तीर्थां का फल उसनू इस पवित्र बाणी नू पढ़न नाल मिलेगा। तीर्थां नू परसन की लोड़ नहीं, सतगुरु पातशाह कहते उत्तम इशनान मन का इशनान करेगी ये सुखमनी, मन निर्मल हो जाएगा। 68 तीर्थ परसन का फल घर बैठिया ही उस व्यक्ति नू प्राप्त होएगा जेड़ा इस पवित्र बाणी का पाठ करेगा। सतगुरु जी कहते हैं,
चार पदार्थ कमल परगास।
धर्म अर्थ काम ते मोख, ये चार पदार्थ मन्ने गए ने। सतगुरु पातशाह कहते हैं कि सुखमनी साहब का पाठ करने वाले नू ये चार ही पदार्थ प्राप्त होंगे। चार पदार्थ नाल कहते हैं कमल प्रगास, हिरदे रूपी कमल जेड़ा आज उल्टा है, जिदी शकल इदा है, वह फिर सीधा हो जाएगा। सीधा होने तो बाद वो खिड़ जाएगा। बाणी च ऐसा जिक्र आया कि उर्द पंक ले सुधा करे। पंक नाम है कमल दा, हिरदे रूपी कमल नू पहला सीधा करे, सीधा होएगा बाणी नाल अभ्यास नाल, ते सीधा होने तो बाद फिर वो खिड़ेगा। अज वो हिरदा कमल उल्टा है, इस करके संसार नाल जुड़ रहे हो, निरंकार की कोई सोझी नहीं। बंदगी करद्या करद्या समा आएगा, वह रुख उपर नू हो जाएगा, ओदिया चारे पंखड़ियां खुल जाणगियां, ते हिरदे कमल खिड़ जाएगा। धन गुरु पातशाह जी कहते चार पदार्थ कमल प्रगास, वह हिरदे कमल खिड़िया ते तिना लोकां दी सोझी हो गई, सब जानन लग पिया, भेदां दा पता चल गया, तन दे भेद जान लै, संसार दे भेद जान लै, स्पेस दे भेद जान लै, दुनिया दे भेद जान लै, ईश्वर दे भेद जान लै। वो कमल प्रगास हो गया, हुण सारी सोझी पै गई। अगली पंक्ति च कहिंदे हन,
सबका मद सगल ते उदास।
इस पवित्र बाणी नू पढ़न वाला व्यक्ति रहेगा तो सारयां दे विच ही, पर सारयां तो उदास होके रहेगा, उदा मन निरंकार नाल जुड़िया रहेगा, संसार विच खचत नहीं होवेगा वह व्यक्ति।
सुंदर चतर तत का बेटा।
वह सुंदर शरीर स्वरूप वाला होएगा, याद रखियो ऐसा स्वरूप नहीं कि नैन नक्श सोने हो जाएंगे। बाणी च जिक्र आया सेई सुंदर सोहणे साध संग जिन बहणे, ऐसा व्यक्ति उदा स्वरूप किवें होएगा सुंदर, गुजड़ा लदम लाल मथे ही प्रगट थिया। जिन्हू ए गुजा लाल मिल गया ना, उदे मथे तो दिसेगा, उन्हों वेख के तानू रब याद आएगा। आवे साहेब चित तेरे यहां भगता जिठे, उन्हों वेख के तानू शांति मिलेगी। जिस पेखत मन होए आनंद, धन गुरु पातशाह जी पावन बाणी च कहते ने, वह सुंदर स्वरूप वाला होएगा, रब के दर ते प्रवान होएगा, चतुर समझदार होएगा, चुस्त चलाक होएगा, संसार नाल चलाकियां करने वाला नहीं जिवें असीं करदे हां, ऐसा नहीं, ईश्वर वाले पासे चतुर होएगा। जदों बैठोगे तुहानूं रब नाल जोड़ेगा, तुहाडे नाल गल्लां करके तुहानूं नाम जपण दा साधन तरीके दसेगा, ऐसा चतुर हो जाएगा। और धन गुरु पातशाह कहते हैं, इस पाण पावन बाणी नूं पढ़न वाला तत का बेता सिद्धांत नूं जानण वाला हो जाएगा। सुंदर चतुर तत का बेता अगली पंक्ति च कह रहे हैं,
समदर्शी एक दृष्टिता,
उदे विच होर जीवन विच की आएगी तब्दीली, के सारयां नूं एक दृष्टि नाल देखेगा। समदर्शी, सारयां दा दर्शन इको ही रूप जान के करना, उन्हूं समदर्शी कहिंदे। एक दृष्टिता, सारयां विच एक ईश्वर नूं वेखेगा। इस पावन बाणी नूं पढ़न वाला उन्हों सब विच्चों एक ईश्वर दृष्टि आएगा। सतगुरु जी कह रहे हैं,
ए फल तिस जन का मुख भणे,
धन गुरु पातशाह जी कहते हैं, ऐसे फल मिलेगा उस व्यक्ति नूं कि वह इस बाणी नूं रसना तो उच्चारण करेगा। भणन का अर्थ है उच्चारना। जेड़े कहते उत्ते गल्लां कह के आए हैं ना, ये फल उस व्यक्ति नूं मिलणगे जेड़ा इस बाणी नूं उचारेगा। ये फल तिस जन कै मुख बाने, जेड़ा अपनी रसना तो बाणी उचारेगा सुखमनी, इनू पढ़ेगा, और फिर जो आप पिछे कह के आए ने, ज्ञान श्रेष्ठ उत्तम स्नान चार पदार्थ कमल प्रकाश सब कै मध सगल ते उदास, सुंदर चतुर तत् का बेता समदर्शी एक दृष्टेता, ये सारे फल उस बंदे नूं मिलणगे जेड़ा इस नूं अपनी रसना नाल उचारण करेगा। सुखमनी साहिब नूं अगली पंक्ति च कहिंदे हन,
गुरु नानक नाम बचन मन सुने,
धन गुरु पातशाह जी प्रमाण करदे ने गुरु की कृपा नाल जिस ने इस बाणी नूं पढ़िया उन्हूं भी फल प्राप्त होणगे, ते जिस ने इन्हां बचना नूं मन करके सुनिया उन्हूं भी उही फल प्राप्त होणगे। गुरु नानक नाम बचन मन सुने, मन ला के जी ने सुनिया। एक सिंह ने सवाल किया महापुरशां ते, कहण लगा बाबा जी जे भला बाणी पढ़नी ना आउंदी होवे फिर की करे। आप कहिंदे हो पढ़न वाला रब नाल जुड़ जांदा है, ते महापुरश कहण लगे भाई फिर ध्यान ला के सुने। कहण लगा फिर फल सुनन दा ज्यादा कि पढ़न दा ज्यादा। महापुरश कहण लगे प्यारिया जिन्ना फल पढ़न वाले नूं मिलेगा उन्ना फल ही ध्यान ला के सुनन वाले नूं मिलेगा। बाणी च ऐसा जिक्र आया, सुनते पुनीत कहते पवित, सतगुर रहया भरपूरे। सुनन वाला भी पवित्र, कहन वाला भी पवित्र हो जाएगा। धन गुरु पातशाह जी कहते ने, ए फल तिस जन कै मुख भने, जिन्हें मुख चो उचारण किते उन्हों भी इन्हों फलों की प्राप्ति होगी। ते गुरु नानक नाम बचन मन सुने, जिन्हें इन्हों बचना ध्यान ला के सुनिया, मन ला के सुनिया, ਉਹਨੂੰ ਵੀ ਇਹ ਸਾਰੇ ਫਲ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਾਪਤ ਹੋਣਗੇ।
ਇਹੋ ਨਿਧਾਨ ਜਪੈ ਮਨ ਕੋਏ,
ਕੋਈ ਵਿਅਕਤੀ ਕੋਈ ਸੰਸਾਰ ਚ ਕੋਈ ਜਿਹੜਾ ਇਸ ਸੁਖਮਨੀ ਸਾਹਿਬ ਦੇ ਖਜ਼ਾਨੇ ਨੂੰ ਮਨ ਲਾ ਕੇ ਜਪੇਗਾ, ਮਨ ਲਾ ਕੇ ਪੜ੍ਹੇਗਾ। ਅਗਲੀ ਪੰਕਤੀ ਚ ਕਹਿੰਦੇ ਹਨ,
ਸਭ ਜੁਗ ਮੈਂ ਤਾਂ ਕੀ ਗਤ ਹੋਏ।
ਕਹਿੰਦੇ ਕੋਈ ਕਲਯੁਗ ਚ ਪੜ੍ਹੇ, ਸਤਯੁਗ ਚ ਪੜ੍ਹੇ, ਤ੍ਰੇਤੇ ਚ ਪੜ੍ਹੇ, ਦੁਆਪਰ ਚ ਪੜ੍ਹੇ, ਕਿਸੇ ਸਮੇਂ ਵਿੱਚ ਪੜ੍ਹੇ, ਉਸ ਵਿਅਕਤੀ ਦੀ ਗਤ ਕਲਿਆਣ ਹੋਏਗੀ, ਉਹਨੂੰ ਮੁਕਤੀ ਮਿਲੇਗੀ। ਸਤਿ ਕਹਿੰਦੇ ਨੇ ਵੇਖੋ ਕਿੱਡੀ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਆਸਾਨ ਮਾਰਗ ਮੁਕਤੀ ਦਾ ਦੱਸਿਆ ਹੈ। ਅਤੇ ਫਿਰ ਜੇ ਅਸੀਂ ਨਾ ਇਸ ਮਾਰਗ 'ਤੇ ਚੱਲੀਏ ਤਾਂ ਕਹਿਣਾ ਪਏਗਾ ਕਿ ਇਤਨਾ ਜਲ ਵਰਸਦਿਆਂ ਤਿੱਖ ਮਰੈ ਭਾਗ ਤਿਨਾ ਕੇ ਨਾ ਹੈ, ਕਿ ਸਾਡੇ ਭਾਗਾਂ ਵਿੱਚ ਇਹ ਅੰਮ੍ਰਿਤ ਹੈ ਨਹੀਂ ਸੀ, ਇਸੇ ਲਈ ਪਿਆਸੇ ਮਰ ਗਏ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਸਭ ਯੁਗ ਮਹਿ ਤਾਂ ਕਿ ਗਤ ਹੋਏ। ਅਗਲੀ ਪੰਕਤੀ 'ਚ ਕਹਿੰਦੇ ਹਨ,
ਗੁਣ ਗੋਬਿੰਦ ਨਾਮ ਤੁਨ ਬਾਣੀ।
ਕਹਿੰਦੇ ਇਸ ਪਵਿੱਤਰ ਬਾਣੀ ਵਿੱਚ ਗੋਬਿੰਦ ਦੇ ਗੁਣ ਨੇ, ਈਸ਼ਵਰ ਦਾ ਨਾਮ ਹੈ, ਉਹਦੇ ਅਨੰਤ ਸ਼ਬਦ ਦੀ ਧੁਨੀ ਹੈ। ਇਹ ਪਾਵਨ ਬਾਣੀ ਸਾਰੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਕੇ ਬੈਠੀ ਹੈ।
ਸਿਮਰਤ ਸ਼ਾਸਤਰ ਵੇਦ ਬਖਾਣੀ।
ਜਿਸ ਈਸ਼ਵਰ ਦੀ ਗੱਲ ਸਿਮਰਤੀਆਂ ਕਰਦੀਆਂ ਨੇ, ਸ਼ਾਸਤਰ ਕਰਦੇ ਨੇ, ਵੇਦ ਜਿਸ ਨੂੰ ਬਖਾਣੀ ਕਥਨ ਕਰਕੇ ਕਹਿ ਰਹੇ ਹਨ, ਉਹਦਾ ਸਾਰਾ ਸਿਧਾਂਤ ਇਸ ਸੁਖਮਨੀ ਸਾਹਿਬ ਦੇ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਨੇ ਗੋਬਿੰਦ ਦੇ ਗੁਣ ਗਾਇ ਇਹਦੇ ਵਿੱਚ ਨੇ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। ਜਿਸ ਨੂੰ ਸਿਮਰਤੀਆਂ ਸ਼ਾਸਤਰ ਵੇਦ ਕਥਨ ਕਰਦੇ ਨੇ, ਉਸ ਗੋਬਿੰਦ ਦੇ ਗੁਣ ਇਹਦੇ ਵਿੱਚ ਕਹੇ ਗਏ ਨੇ, ਉਹਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਕਿਹਾ ਗਿਆ ਹੈ, ਉਹਦੀ ਧੁਨੀ ਨਾਲ ਕਿਵੇਂ ਜੁੜਿਆ ਜਾਂਦਾ ਹੈ। ਆਪ ਪਿੱਛੇ ਪੜ੍ਹ ਕੇ ਆਇਓ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਤਿਸ ਕਾ ਬਿਸਰਾਮ, ਸੁਨ ਸਮਾਦ ਅਨਹਤ ਤੈ ਨਾਦ, ਕਹਿਣ ਨਾ ਜਾਈ ਚਰਜ ਬੇਸਮਾਦ। ਉਹ ਧੁਨੀ ਉਹ ਆਵਾਜ਼ ਵੀ ਇਸ ਸੁਖਮਨੀ ਸਾਹਿਬ ਵਿੱਚੋਂ ਪ੍ਰਾਪਤ ਹੋ ਸਕਦੀ ਤੁਹਾਨੂੰ, ਜੇ ਧਿਆਨ ਲਾ ਕੇ ਇਸ ਦਾ ਪਾਠ ਕਰੋ ਰੋਜ਼ਾਨਾ। ਭਾਈ ਸਤਿਗੁਰੂ ਜੀ ਅੱਗੇ ਕਹਿੰਦੇ ਹਨ,
ਸਗਲ ਮਤਾਂਤ ਕੇਵਲ ਹਰ ਨਾਮ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੇ ਮਤ ਮਤਾਂਤਰਾਂ ਦਾ ਇੱਕੋ ਹੀ ਸਿਧਾਂਤ ਹੈ ਕਿ ਰੱਬ ਦਾ ਨਾਮ ਸ੍ਰੇਸ਼ਠ ਹੈ। ਸਾਰੇ ਮਤਾਂ ਦੇ ਵਿਅਕਤੀ ਵੀ ਇਸ ਸੁਖਮਨੀ ਸਾਹਿਬ ਨੂੰ ਪੜ੍ਹਨਗੇ ਤਾਂ ਹਰੀ ਦੇ ਨਾਮ ਦੀ ਪ੍ਰਾਪਤੀ ਉਹਨਾਂ ਨੂੰ ਹੋਏਗੀ। ਯਾਦ ਰੱਖਿਓ, ਸਰਵ ਸਗਲ ਮਤਾਂਤ ਕੇਵਲ ਹਰ ਨਾਮ, ਸਾਰੇ ਮਤ ਮਤਾਂਤਰ ਇਹ ਦੱਸਦੇ ਨੇ ਕਿ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਆਪ ਜੀ ਬਾਣੀ ਚ ਐਸੇ ਬਚਨ ਕਹਿੰਦੇ ਨੇ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਈਸ਼ਵਰ ਦੇ ਨਾਮ ਤੋਂ ਬਿਨਾਂ ਪਿਆਰਿਓ ਐਸਾ ਹੈ, ਬਾਣੀ ਨੇ ਬਚਨ ਕਹੇ ਨੇ ਕਿ ਨਾਮ ਬਿਨਾਂ ਜੋ ਪਹਿਰਾ ਖਾਏ, ਜਿਉਂ ਕੂਕਰ ਜੂਠਨ ਮੈਂ ਪਾਏ। ਐਸਾ ਹੈ ਜਿਵੇਂ ਕੋਈ ਕੁੱਤਾ ਜੂਠੇ ਭਾਂਡਿਆਂ 'ਚ ਮੂੰਹ ਪਾ ਦੇਵੇ। ਭਾਵ ਨਾਮ ਤੋਂ ਬਿਨਾਂ ਜੋ ਖਾ ਰਿਹਾ ਹੈ ਉਹ ਜੂਠ ਖਾ ਰਿਹਾ ਹੈ। ਨਾਮ ਬਿਨਾਂ ਜੋ ਪਹਿਰਾ ਖਾਏ, ਜਿਉਂ ਕੂਕਰ ਜੂਠਨ ਮੈਂ ਪਾਏ। ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸਿਗਾਰ। ਨਾਮ ਤੋਂ ਬਿਨਾਂ ਜਿੰਨੇ ਕੰਮ ਕਰਦਾ ਹੈ ਉਹ ਐਸੇ ਨੇ ਜਿਵੇਂ ਮੁਰਦੇ ਨੂੰ ਗਹਿਣੇ ਪਹਿਰਾ ਦਿੱਤੇ ਜਾਣ, ਕੋਈ ਅਰਥ ਨਹੀਂ ਰੱਖਦੇ। ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸਿਗਾਰ। ਨਾਮ ਸੰਗ ਮਨ ਪ੍ਰੀਤ ਨਾ ਲਿਆਵੈ, ਕੋਟ ਕਰਮ ਕਰ ਤੋਂ ਨਰਕ ਜਾਵੈ। ਹਰ ਕਾ ਨਾਮ ਜਿਨ ਮਨ ਨਾ ਅਰਾਧਾ,
चोर की न्याई जम पर बाधा, लाख अडंबर बहुत बिस्थारा, नाम बिना झूठे व्यवहारा, पर प्यारे हो हर का नाम सोई जन ले, कर कृपा नानक जिस दे। धन गुरु पातशाह जी कहने सगल मतांत केवल हर नाम, सारे मत मतांतरा ने सिद्धांत नाल उच्चा है ईश्वर का नाम। अगली पंक्ति च कहते हैं
गोविंद भगत का मन बिसरावा।
इस सुखमनी का निवास कित्थे होएगा? गोविंद के भगतां के मन विच ये वसेगी। आप जी आरंभ विच भी ऐसे कह के आए ने कि सुखमनी सुख अमृत प्रभ नाम, भगत जना का मन बिसराम। इत्थे भी आप ओही गल कह रहे ने कि सगल मतांत केवल हर नाम, गोविंद भगत का मन बिसराम। सारे मत मतांतरा दे सिद्धांत तो उच्ची है सुखमनी, और वसेगी किथे? जेड़े रब दे प्यारे ने उन्हां दे मन विच ए विश्राम पाएगी, उथे ए टिकेगी। सतगुरु जी कहते हैं
कोट अपराध साध संग मिटा।
करोड़ा ही अपराध पाप साधुआं दी संगत विच आके पावन बाणी नूं पढ़न नाल, सुखमनी नूं पढ़न नाल सतगुरु पातशाह कहिंदे भाई मिट जाणगे।
संत कृपा ते जमते छुटै।
संतां दी कृपा नाल इस पावन बाणी नूं पढ़ के सतगुरु पातशाह जी कहिंदे ने फिर ये जिहड़ा जीव है वह जमां दी मार तों छुट जाएगा। इनू जम नहीं कुछ कह सकणगे। जिन्होंने नाम जपया ना वह तो छाती से हाथ मार के कहते मैनू नहीं जम कुछ कर सकता। असी लोग जमा तो डरते हैं पर कबीर जी नहीं डरते। वह अपनी बाणी कहते कबीर मेरी बुद्ध कहो जम ना करा तिरस्कार। दुनिया ने लोगों सवाल किया कबीर जी क्यों जम तिरस्कार नहीं करनगे? कहणगे इसलिए नहीं कर सकता क्योंकि जिन ए जमुआ सिरजिया सो जपया परवतगार। जिसने इस जम नूं बनाया है ना मैं उन्हूं जपया है, उसदे जपने करके मैनू ये जम कुछ कह नहीं सकता। तो साहब सतगुरु पातशाह पावन बाणी च ऐसे बचन कहते ने कि कोट अपराध साध संग मिटै, संत कृपा ते जम ते छुटै। जमा तो छुटकारा पै जाएगा ईश्वर का नाम जपण नाल। अगली पंक्ति च कहते हैं
जा का मस्तक कर्म प्रभ पाए।
जिन्हां दे मत्थे ते निरंकार ने कर्म अर्थ है कृपा दा लेख लिखिया है। जा का मस्तक कर्म प्रभ पाए, जिस दे मत्थे ते कृपा पाई है। अगली पंक्ति च कहते हैं
साध सरण नानक ते आए।
ऐसे व्यक्ति साधुआं दी शरण विच आउंदे ने। हर बंदा नहीं आउंदा, कोई गालां कढ़दा है, कोई निंदा करदा है, कोई उहनां दे गुण छड्ड के औगण वेखदा है, दराड़ लभदा किते मिल जाए। क्योंकि निंदा वाले नूं तां शेक मिलना चाहीदा, निंदक ऐसा है जैसे कोई सोने दा महल बना ले ना जी, ते कीड़ी महल नूं नहीं वेखदी, उहदे विच कोई वित्त लभदी है कि कित्थे वित्त लभे तो मैं इहदे विच वड़ जावां। उहनूं सोने दे महल नाल कोई प्रयोजन नहीं। इसे तरह ही निंदा करन वाले लोग ने बाणी ने बचन कहे ने जो देखा शिद्दर निंदक ओ माह है। जदों कोई थोड़ी बहुती शिद्दर गलती वेख लैंदा निंदक बड़ा खुश हुंदा, उहनूं मौका मिल जांदा है इस गल का कि मैनू निंदा नूं राह लभ गया, हुण मैं कह सकांगा इस बंदे चाह गलती है। जो देखा शिद्दर निंदक ओ माह है, भलो देख दुख भरीऐ। जदों वह किते भी भला कर्म हुंदा तकेगा वह बर्दाश्त नहीं कर सकता बल्कि दुखी हुंदा है। तो साहब सतगुरु पातशाह पावन बाणी च बचन कहते ने कि सारे व्यक्ति साधु की शरण विच नहीं आ सकते। ਜਾਂ ਕਹਿ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ। ਪਾਕਿਸਤਾਨ ਵਿੱਚ ਇੱਕ ਨਗਰ ਹੈ ਟੋਭਾ ਟੇਕ ਸਿੰਘ, ਅਤੇ ਟੋਭਾ ਟੇਕ ਸਿੰਘ ਨਗਰ ਵਿੱਚ ਸੰਤ ਮਹਾਂਪੁਰਸ਼ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਉੱਥੇ ਸੁਖਮਨੀ ਸਾਹਿਬ ਦੀ ਕਥਾ ਕਰਦੇ ਸਨ, ਅਤੇ ਕਥਾ ਕਰਦਿਆਂ ਕਰਦਿਆਂ ਇੱਕ ਦਿਨ ਕਥਾ ਕਰਕੇ ਬਾਹਰ ਨਿਕਲੇ, ਅਤੇ ਜਲੰਧਰ ਦੇ ਰਹਿਣ ਵਾਲਾ ਇੱਕ ਅਰਾਈ ਮੁਸਲਮਾਨ ਅਬਦੁਲ ਕਰੀਮ ਸੀ ਨਾਮ ਉਸਦਾ, ਉਹ ਮਹਾਂਪੁਰਸ਼ਾਂ ਦੇ ਚਰਨਾਂ 'ਤੇ ਡਿੱਗ ਪਿਆ, ਮਹਾਰਾਜ ਮੇਰੇ 'ਤੇ ਬਖਸ਼ਿਸ਼ ਕਰੋ, ਮੈਂ 10 ਜਮਾਤਾਂ ਪੜ੍ਹਿਆ, ਦਿਨ ਮਾੜੇ ਆ ਗਏ, ਮੈਂ ਆਪਣੇ ਟੱਬਰ ਨੂੰ ਲੈ ਕੇ ਇੱਥੇ ਆ ਗਿਆ, ਮੈਂ ਮਸਜਿਦ ਵਿੱਚ ਮਜੌਰਾਂ ਦੇ ਪਾਸ ਗਿਆ, ਮੈਨੂੰ ਰੋਟੀ ਚਾਹੀਦੀ ਹੈ, ਰਹਿਣ ਲਈ ਜਗ੍ਹਾ ਚਾਹੀਦੀ ਹੈ, ਮੈਂ ਗਰੀਬ ਹਾਂ। ਉਹਨਾਂ ਮੈਨੂੰ ਇਨਕਾਰ ਕਰ ਦਿੱਤਾ ਕਿ ਨਾ ਤੈਨੂੰ ਇੱਥੇ ਭੋਜਨ ਮਿਲ ਸਕਦਾ, ਨਾ ਤੈਨੂੰ ਰਹਿਣ ਦੀ ਜਗ੍ਹਾ ਮਿਲ ਸਕਦੀ ਹੈ। ਤਾਂ ਮੈਂ ਮਹਾਰਾਜ ਆਪਣੇ ਬੱਚਿਆਂ ਨੂੰ ਲੈ ਕੇ ਗੁਰਦੁਆਰੇ ਆ ਗਿਆ। 4-5 ਦਿਨ ਹੋ ਗਏ ਮੈਂ ਇੱਥੇ ਆਇਆ ਹਾਂ, ਇੱਥੇ ਰੋਟੀ ਮਿਲ ਜਾਂਦੀ, ਮੈਂ ਝਾੜੂ ਫੇਰ ਛੱਡਦਾ, ਘਰਵਾਲੀ ਮੇਰੀ ਕੋਈ ਸੇਵਾ ਮਿਲੇ ਉਹ ਕਰ ਲੈਂਦੀ ਹੈ, ਤਾਂ ਆਪ ਮੇਰੇ 'ਤੇ ਦਇਆ ਕਰੋ, ਮੇਰੇ ਚੰਗੇ ਦਿਨ ਆ ਜਾਣ। ਅਤੇ ਮਹਾਂਪੁਰਸ਼ ਬਾਬਾ ਸੰਗਤ ਸਿੰਘ ਜੀ ਨੇ ਉਹਨੂੰ ਕਹਿਣ ਲੱਗੇ ਕਾਗਜ਼ ਲਿਆ, ਕਾਗਜ਼ ਲੈ ਕੇ ਉਹਨੂੰ ਉਰਦੂ ਵਿੱਚ ਇੱਕ ਪੰਕਤੀ ਲਿਖ ਕੇ ਦਿੱਤੀ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਧ। ਜਿਹੜੇ ਅੱਜ ਤਾਗੇ ਤਵੀਤ ਲੈਂਦੇ ਨੇ ਨਾ, ਬਾਣੀ ਦੇ ਸ਼ਬਦ ਪੜ੍ਹਿਆ ਕਰੋ, ਬਾਣੀ ਦੁੱਖ ਮਿਟਾ ਦਿੰਦੀ ਹੈ, ਬਾਣੀ ਉੱਚੀ ਹੈ। ਤਾਂ ਮਹਾਂਪੁਰਸ਼ਾਂ ਇੱਕ ਪੰਕਤੀ ਉਹਨੂੰ ਉਰਦੂ ਵਿੱਚ ਲਿਖ ਕੇ ਦਿੱਤੀ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਧ। ਉਹਨੂੰ ਕਹਿਣ ਲੱਗੇ ਇਹ ਕਲਾਮ ਹੈ, ਇਹਨੂੰ ਪੜ੍ਹੀ ਜਾਣਾ, ਦਿਨ ਰਾਤ ਪੜ੍ਹੀ ਜਾਇਆ ਕਰ। ਤਾਂ ਉਹਨੇ ਜਦੋਂ ਕੋਈ ਸੇਵਾ ਕਰਨੀ, ਝਾੜੂ ਦੇਣਾ, ਜੋੜੇ ਝਾੜਨੇ, ਪਾਣੀ ਢੋਣਾ, ਛਿੜਕਾ ਕਰਨਾ, ਅਤੇ ਉਹੀ ਪੰਕਤੀ ਪੜ੍ਹੀ ਜਾਣੀ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਧ। ਮਹਾਂਪੁਰਸ਼ਾਂ ਦੇ ਬਚਨਾਂ 'ਤੇ ਯਕੀਨ ਔਰ ਉਸ ਲਿਖੇ ਹੋਏ ਕਲਾਮ ਨੂੰ ਪੜ੍ਹਨ 'ਤੇ ਵਿਸ਼ਵਾਸ, ਇਹਨਾਂ ਵਿਸ਼ਵਾਸ ਦੀਆਂ ਦੋ ਗੱਲਾਂ ਨੇ ਉਹਦੇ 'ਤੇ ਕਿਰਪਾ ਕੀਤੀ। ਅਜੇ ਉਹਨੂੰ 4-5 ਦਿਨ ਪੜ੍ਹਦੇ ਹੋਏ ਨੇ ਅਤੇ ਉੱਥੇ ਇੱਕ ਕਥਾ ਸੁਣਨ ਆਉਂਦਾ ਮਿਲਟਰੀ ਦਾ ਆਫੀਸਰ, ਉਹ ਬਾਹਰ ਨਿਕਲਿਆ, ਉਹਨੂੰ ਕਹਿਣ ਲੱਗਾ ਤੂੰ ਮੁਸਲਮਾਨ ਹੈ, ਇੱਥੇ ਗੁਰਦੁਆਰੇ ਕੀ ਕਰਦਾ ਹੈ? ਉਹਨੇ ਆਪਣੀ ਸਾਰੀ ਵਿੱਥਿਆ ਉਸ ਸਰਦਾਰ ਨੂੰ ਦੱਸੀ ਕਿ ਮੇਰਾ ਇਹ ਹਾਲ ਹੋ ਗਿਆ, ਮੈਂ ਪੜ੍ਹਿਆ ਲਿਖਿਆ ਹਾਂ, ਮੇਰੇ ਦਿਨ ਮਾੜੇ ਆ ਗਏ। ਤਾਂ ਮਹਾਂਪੁਰਸ਼ਾਂ ਕਹਿੰਦਾ ਤੇਰੇ ਬੁੱਲ ਕਿਉਂ ਹਿੱਲਦੇ, ਕੀ ਕਰਦਾ ਹੈ? ਕਹਿਣ ਲੱਗਾ ਮੈਨੂੰ ਕਲਾਮ ਮਹਾਂਪੁਰਸ਼ਾਂ ਦਿੱਤਾ ਹੈ, ਉਹ ਮੈਂ ਪੜ੍ਹਦਾ। ਕੀ ਕਲਾਮ ਹੈ? ਉਹਨੇ ਪੰਕਤੀ ਪੜ੍ਹ ਕੇ ਸੁਣਾਤੀ ਅਤੇ ਉਹ ਸਰਦਾਰ ਉਹਨੂੰ ਕਹਿਣ ਲੱਗਿਆ ਕਿ ਤੂੰ ਨੌਕਰਾਂ ਤੋਂ ਕੰਮ ਕਰਾ ਸਕਦਾ? ਕਹਿਣ ਲੱਗਾ ਹਾਂ। ਅੱਛਾ ਫਿਰ ਮੈਂ ਤੈਨੂੰ 60 ਰੁਪਏ ਮਹੀਨਾ ਦਿਆਂਗਾ, ਮੇਰੇ ਨਾਲ ਚੱਲ, ਰਹਿਣ ਲਈ ਜਗ੍ਹਾ ਵੀ ਦਿੰਦਾ ਅਤੇ ਮੇਰੇ ਨੌਕਰਾਂ ਤੋਂ ਤੂੰ ਕੰਮ ਕਰਾਉਣਾ। ਕਹਿਣ ਲੱਗਾ ਜੀ ਠੀਕ ਹੈ। ਉਹ ਮੁਸਲਮਾਨ ਰਾਈ ਅਬਦੁਲ ਕਰੀਮ ਉਸ ਸਰਦਾਰ ਦੇ ਨਾਲ ਚਲੇ ਗਿਆ, ਉਹਦੇ ਫਾਰਮ ਵਿੱਚ ਉਹਨੂੰ ਕਮਰਾ ਦਿੱਤਾ, ਉਹਨਾਂ ਨੇ ਉੱਥੇ ਰਹਿਣ ਲੱਗ ਪਿਆ। ਰਹਿੰਦਿਆਂ ਰਹਿੰਦਿਆਂ ਪਰਿਵਾਰ ਉਹਦਾ, ਬੱਚੇ ਹੋਏ, ਲੜਕੀਆਂ ਵੱਡੀਆਂ ਹੋ ਗਈਆਂ। ਅਬਦੁਲ ਕਰੀਮ ਦਾ ਕੰਮ ਉਹਨੂੰ ਪਸੰਦ ਆਇਆ ਸਰਦਾਰ ਨੂੰ। ਕਹਿਣ ਲੱਗਾ ਬਾਈ ਤੂੰ ਲੜਕੀਆਂ ਦੀ ਸ਼ਾਦੀ ਕਰਨੀ, ਤੈਨੂੰ ਕੋਈ ਫਿਕਰ ਨਹੀਂ ਇਹਨਾਂ ਦਾ? ਕਹਿਣ ਲੱਗਾ ਮਹਾਰਾਜ ਮੈਨੂੰ ਤੁਹਾਡੇ ਹੁੰਦਿਆਂ ਕੀ ਫਿਕਰ ਹੈ? ਕਹਿਣ ਲੱਗੇ ਫਿਰ ਇਉਂ ਕਰ, ਆਹ ਜਿਹੜੀ 10 ਏਕੜ ਜ਼ਮੀਨ ਹੈ ਨਾ, ਇਹਦੀ ਆਮਦਨ ਤੂੰ ਮੇਰੀ ਆਮਦਨ ਵਿੱਚ ਨਹੀਂ ਰਲਾਉਣੀ, ਇਹ ਜ਼ਮੀਨ ਦੀ ਆਮਦਨ ਤੂੰ ਇਹਨਾਂ ਲੜਕੀਆਂ ਦੀਆਂ ਸ਼ਾਦੀਆਂ ਲਈ ਸੰਭਾਲ ਕੇ ਰੱਖਣੀ ਹੈ। ਕਹਿਣ ਲੱਗਾ ਜੀ ਸਤਿਵਚਨ। ਉਹਨਾਂ ਜ਼ਮੀਨ ਦੀ ਆਮਦਨ ਨਾਲ ਅਜੇ ਬੱਚੀਆਂ ਦੀਆਂ ਸ਼ਾਦੀਆਂ 2-4 ਸਾਲ ਨੂੰ ਹੋਣੀਆਂ ਹਨ, ਅਤੇ ਉਸ ਜ਼ਮੀਨ ਦੀ ਆਮਦਨ ਨਾਲ ਉਹਨੇ ਕੁਝ ਜ਼ਮੀਨ ਆਪਣੀ ਮੁੱਲ ਲੈ ਲਈ। ਉਹਦੀ ਪੱਕੀ ਆਮਦਨ ਬਣ ਗਈ। ਸਹਿਜੇ ਸਹਿਜੇ ਉਹ ਵਿਅਕਤੀ ਚਾਰ ਮੁਰੱਬੇ ਜ਼ਮੀਨ ਦਾ ਮਾਲਕ ਬਣ ਗਿਆ, ਪਿੰਡ ਦਾ ਨੰਬਰਦਾਰ ਬਣ ਗਿਆ, ਧੰਨ ਆ ਗਿਆ। ਤਾਂ ਮਹਾਂਪੁਰਸ਼ ਸੰਤ ਬਾਬਾ ਸੰਗਤ ਸਿੰਘ ਜੀ ਨੂੰ ਮਿਲਣ ਲਈ ਫਿਰ ਉਹ ਗਿਆ, ਜਾ ਕੇ ਚਰਨਾਂ 'ਤੇ ਸਿਰ ਰੱਖ ਕੇ ਫਿਰ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਦਿੱਤੇ ਹੋਏ ਕਲਾਮ ਦੀ ਕਰਾਮਾਤ ਨਾਲ ਮੇਰੇ ਪਾਸ ਇਸ ਵੇਲੇ ਚਾਰ ਮੁਰੱਬੇ ਜ਼ਮੀਨ ਹੈ, ਮੇਰਾ ਪਰਿਵਾਰ ਹੈ, ਪਿੰਡ ਦਾ ਮੈਂ ਨੰਬਰਦਾਰ ਹਾਂ, ਕੋਈ ਅੱਲਾਹ ਤਾਲਾ ਨੇ ਕਮੀ ਨਹੀਂ ਰੱਖੀ, ਸਭ ਆਪ ਜੀ ਦੇ ਕਲਾਮ ਦੀ ਬਖਸ਼ਿਸ਼ ਹੈ, ਤਾਂ ਆਪ ਮੇਰੇ 'ਤੇ ਦਇਆ ਕਰੋ, ਲੋਕ ਤਾਂ ਮੇਰਾ ਸੰਵਰ ਗਿਆ ਹੈ, ਅਤੇ ਆਪ ਜੀ ਬਖਸ਼ਿਸ਼ ਕਰੋ, ਪਰਲੋਕ ਵੀ ਸੰਵਰ ਜਾਏ। ਅਤੇ ਮਹਾਂਪੁਰਸ਼ਾਂ ਕਿਹਾ ਕਾਗਜ਼ ਲਿਆ, ਲੈ ਕੇ ਉਰਦੂ ਵਿੱਚ ਫਿਰ ਅਗਲੀ ਪੰਕਤੀ ਲਿਖ ਦਿੱਤੀ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਦੋ ਪੰਕਤੀਆਂ ਨੇ ਅਬਦੁਲ ਕਰੀਮ ਦਾ ਨਿਸਤਾਰਾ ਕਰ ਦਿੱਤਾ। ਪਿਆਰਿਓ, ਇਸ ਪਾਵਨ ਬਾਣੀ ਵਿੱਚ ਸ਼ਕਤੀ ਹੈ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਅਸੀਂ ਇਸ ਬਾਣੀ ਨੂੰ ਪੜ੍ਹਦੇ ਨਹੀਂ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਸਾਧ ਸਰਣ ਨਾਨਕ 'ਤੇ ਆਏ, ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ, ਜਾਂ ਕਹਿ ਮਸਤਕ ਕਰਮ ਪ੍ਰਭ ਆਏ, ਸਾਧ ਸਰਣ ਨਾਨਕ 'ਤੇ ਆਏ। ਅਗਲੀ ਪੰਕਤੀ 'ਚ ਕਹਿੰਦੇ ਹਨ,
ਜਿਸ ਮਨ ਬਸੈ ਸੁਣੈ ਲਾਏ ਪ੍ਰੀਤ।
ਜਿਸ ਦੇ ਮਨ ਵਿੱਚ ਇਹ ਸੁਖਮਨੀ ਵਸ ਜਾਏਗੀ ਅਤੇ ਜਿਹੜਾ ਵਿਅਕਤੀ ਇਹਨੂੰ ਪ੍ਰੀਤ ਲਾ ਕੇ ਸੁਣੇਗਾ, ਸਤਿਗੁਰੂ ਜੀ ਕਹਿੰਦੇ ਹਨ,
ਤਿਸ ਜਨ ਆਵੈ ਹਰ ਪ੍ਰਭ ਚੀਤ।
ਉਸ ਵਿਅਕਤੀ ਨੂੰ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਰੱਬ ਯਾਦ ਆਵੇਗਾ।
ਜਨਮ ਮਰਨ ਤਾਂ ਕਾ ਦੁੱਖ ਨਿਵਾਰਾ।
ਇਹ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਉਸ ਦੇ ਜਨਮ ਅਤੇ ਮੌਤ ਦੇ ਦੁੱਖ ਨੂੰ ਨਿਵਰਤ ਕਰ ਦੇਵੇਗੀ।
ਦੁਰਲੱਭ ਦੇਹੇ ਤਤਕਾਲ ਉਧਾਰਾ।
ਇਹ ਮਨੁੱਖਾ ਸਰੀਰ ਜੋ ਮਿਲਣਾ ਬੜਾ ਦੁਰਲੱਭ ਕਠਿਨ ਹੈ, ਇਹ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹ ਕੇ ਇਸ ਦਾ ਤਤਕਾਲ ਉਧਾਰ ਹੋ ਜਾਏਗਾ।
ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ।
ਉਹਦਾ ਆਪਣਾ ਹਿਰਦਾ ਨਿਰਮਲ ਹੋ ਜਾਏਗਾ, ਸੰਸਾਰ 'ਤੇ ਸੋਭਾ ਹੋਏਗੀ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਅਤੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਨ ਨਾਲ ਉਹਦੀ ਆਪਣੀ ਬਾਣੀ, ਉਹਦੀ ਬੋਲੀ ਅੰਮ੍ਰਿਤ ਵਰਗੀ ਮਿੱਠੀ ਹੋ ਜਾਏਗੀ, ਸਤਿਗੁਰੂ ਜੀ ਕਹਿੰਦੇ ਹਨ।
ਏਕ ਨਾਮ ਮਨ ਮਹਿ ਸਮਾਨੀ।
ਇੱਕ ਈਸ਼ਵਰ ਦਾ ਨਾਮ ਉਸਦੇ ਮਨ ਵਿੱਚ ਸਮਾ ਜਾਏਗਾ, ਗੁਰਦੇਵ ਜੀ ਕਹਿੰਦੇ ਹਨ ਭਾਈ।
ਦੁੱਖ ਰੋਗ ਬਿਨਸੇ ਪੈ ਪਰਮ।
ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਦੇ ਦੁੱਖ ਬਿਨਸ ਜਾਣਗੇ, ਉਹਦੇ ਰੋਗ ਖਤਮ ਹੋ ਜਾਣਗੇ, ਉਹਨੂੰ ਕੋਈ ਡਰ ਨਹੀਂ ਰਹੇਗਾ, ਉਹਦੇ ਸਾਰੇ ਭਰਮ ਭੁਲੇਖੇ, ਸਤਿਗੁਰੂ ਜੀ ਕਹਿੰਦੇ ਭਾਈ, ਦੂਰ ਹੋ ਜਾਣਗੇ ਇਸ ਪਾਵਨ ਬਾਣੀ ਨੂੰ ਪੜ੍ਹਨ ਵਾਲੇ ਦੇ।
ਸਾਧ ਨਾਮ ਨਿਰਮਲ ਤਾਂ ਕੇ ਕਰਮ।
ਉਹਦਾ ਨਾਮ ਸਾਧੂ ਪੈ ਜਾਏਗਾ, ਲੋਕ ਉਹਨੂੰ ਸੰਤ ਕਹਿਣਗੇ, ਉਹ ਭਾਈ ਹਰਭਜਨ ਸਿੰਘ ਜੀ ਦੇ ਨਾ, ਉਹਨਾਂ ਨੂੰ ਸਾਰੇ ਸੰਤ ਹਰਭਜਨ ਸਿੰਘ ਕਰਕੇ ਸਾਧੇ ਨੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਧ ਨਾਮ, ਉਹਦਾ ਨਾਮ ਰੱਬ ਦਾ ਪਿਆਰਾ ਸਾਧੂ ਪੈ ਜਾਏਗਾ, ਲੋਕ ਉਹਨੂੰ ਸੰਤ ਕਹਿਣਗੇ। ਨਿਰਮਲ ਤਾਂ ਕੇ ਕਰਮ, ਉਹਦੇ ਸਾਰੇ ਕਰਮ ਨਿਰਮਲ ਹੋ ਜਾਣਗੇ, ਸਤਿਗੁਰੂ ਜੀ ਕਹਿੰਦੇ ਭਾਈ।
ਸਭ ਤੇ ਊਚ ਤਾਂ ਕੀ ਸੋਭਾ ਬਣੀ।
ਉਸ ਵਿਅਕਤੀ ਦੀ ਸੋਭਾ ਸਾਰਿਆਂ ਤੋਂ ਉੱਚੀ ਹੋ ਜਾਏਗੀ, ਸਭ ਉਸਨੂੰ ਜੈ ਜੈਕਾਰ ਕਰਕੇ ਪੁਕਾਰਨਗੇ। ਜਿਵੇਂ ਬਾਣੀ 'ਚ ਜ਼ਿਕਰ ਆਇਆ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਸਭ 'ਤੇ ਊਚ ਤਾਂ ਕੀ ਸੋਭਾ ਬਣੀ, ਅਖੀਰਲੀ ਪੰਕਤੀ 'ਚ ਦੱਸਦੇ ਹਨ।
ਨਾਨਕ ਇਹ ਗੁਣ ਨਾਮ ਸੁਖਮਣੀ।
ਕਹਿੰਦੇ ਜਿੰਨੀਆਂ ਉੱਪਰ ਗੱਲਾਂ ਕਹਿ ਕੇ ਆਏ ਹਾਂ, ਇਹ ਸਾਰੇ ਗੁਣ ਇਹ ਸੁਖਮਣੀ ਸਾਹਿਬ ਜਿਸ ਦਾ ਨਾਮ ਹੈ ਇਸ ਬਾਣੀ ਵਿੱਚ ਨੇ। ਅਤੇ ਜਿਹੜਾ ਇਸ ਬਾਣੀ ਨੂੰ ਪੜ੍ਹੇਗਾ, ਜਿਹੜਾ ਇਸ ਬਾਣੀ ਨੂੰ ਧਿਆਨ ਲਾ ਕੇ ਸੁਣੇਗਾ, ਉਹਨੂੰ ਇਹ ਸਾਰੇ ਗੁਣ ਪ੍ਰਾਪਤ ਹੋ ਜਾਣਗੇ। ਗੁਰੂ ਪਿਆਰਿਓ, ਇੱਥੇ ਹੀ ਸਮਾਪਤੀ ਹੈ।
दुख रोग बिन से पै परमा साध नाम निर्मलता के कर्म सबते ऊच ताकी शोभा बनी नानक एह गुण नाम सुखमणी।